हम मैले तुम उजल करते हम निर्गुण तुम दाता हम मूरख तुम चतुर सयाणे तू सर्व कला का ज्ञाता महादो हम ऐसे तू ऐसा हम पापी तुम पाप खंडन नीको ठाकुर देसा हम पापी तुम पाप खंडन नीको ठाकुर देसा सो कहो टल गुर सेविया सहनिश सहज सुपाए दर्शन परसें गुरु कै जन्म मरण दुख जाए सतनाम वाहे गुरु साहिब जियो नहि समर्थंग नहि सेवतंग नहि प्रीत परम पुरखोत्तमंग नहि समर्थंग नहि सेवतंग नहि प्रीत परम पुरखोत्तमंग तव प्रसाद सिमरते नामंग नानक कृपाल हर हर गुरंग परण पोखण करंत जिया विश्राम शादन देवंत दानंग सृजंत रत्न जन्म चतुर चेतन वर्तंत सुख आनंद प्रसाद है सिमरंत नानक हर हर हरे अनित्य रचना निर्म होते सिमरंत नानक हर हर हरे अनित्य रचना नर्म होते वाहिगुरु जी का खालसा वाहिगुरु जी की फतह परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर गुरु बख्श दे पात्र बन रहे गुरमुख प्यारे सतसंगी जनों आप जी ने हजूर दी पावन पवित्र इलाही बाणी दा कीर्तन सरवण कीता है। साहिब श्री गुरु पंचम पातशाह जी महाराज उन्हां दे उच्चारण कीते हुए दो श्लोकां दा पाठ आप जी ने अज सरवण कीता जिस दी विचार धन गुरु ग्रंथ साहिब जी दी कृपा और आप संगत दी असीस नाल आपां करनी है। सतगुरु पंचम पातशाह जी महाराज अज दे इस पावन पवित्र शलोकां दे अंदर कृपा तां करदे ने। हे मेरे प्रभु, मेरे अंदर कोई समर्था बल नहीं तेरी भगती तेरी बंदगी तेरा सिमरन कर सकां। मेरे अंदर कोई सत्या नहीं कि मैं सेवक बन के तेरे घर दी तेरे दर दी सेवा कर सकां। ते मेरे अंदर इन्नी भी सूझ नहीं सब तो उत्तम परम पिता परमेश्वर मैं तेरे चरणा नूं प्रीत कर सकां। ते जे किते बंदगी दी दात मिल गई किते दो दे नाम सिमरन विच जुड़ जावां इहदे विच मेरा कोई गुण नहीं ए सिर्फ तेरी कृपा है। जे तू कृपा करे ता हो सकदा तेरी बख्शिश तो बिना मेरे पल्ले कुछ भी नहीं। साध संगत पहले शलोक विच ता ए गल कही ते अगले शलोक विच क्या फिर जिदे ते कृपा हो जाए नाम सिमरन विच जुड़ जाए ते उस दे हिरदे नूं मेरा मालिक सूझ किन्नी कु दे देंदा है। जिन्हों सिमरन दी दात दे दित्ती फिर वह शुक्र विच जुड़ गया है। वो तन ते जे वस्त्र पांदा ते कदी नहीं कहेगा ए मैं अपनी मेहनत नाल कपड़े खरीदे ने। जे तन ते कपड़े पांदा तां नहीं कहेगा ए वस्त्र भी उस दी दात है। जे सिमरन करन वाला किते रात नूं अपने घर विच टिकदा है ते मकान दी छत थले बैठा भी कहिंदा ए घर भी मेरे रब दी दात है। ते साहिब कहिंदे जदों किते प्रसाद पानी छकन लगदा है ते हिरदे विचों फिर यह बोल निकलदा है हे मेरे प्रभु जेड़ा मैं हुण यह प्रसाद छकन लगा वा यह भी तेरी कृपा है तेरी बख्शिश तो बिना मैनू कुछ भी मिलने वास्ते तैयार नहीं सी। साध संगत मैं जड़ी अज अर्ज करनी चाहना वा धन गुरु ग्रंथ साहब जी की फिलासफी नूं गुरु ग्रंथ साहब जी के सिद्धांत नूं जदों आपां विचारने आ ना ते कई बचन ऐसे आउंदे ने जिन्हां नूं देख के मन जिहड़ा बड़ा हैरान हुंदा है। अज सतगुरु कहिंदे ने मेरे कोल कोई समर्था नहीं मैं सेवक बन सकां मैं बंदगी कर सकां मैं कोई भी काम कर सकां तेरी कृपा तो बिना मेरे पल्ले कुछ भी नहीं पैणा। असलियत है गुरु ग्रंथ साहिब जी ने बचन कीते ने। कबीर साहिब जी दे कुछ बचन मैं सांझे करन तो पहला उन्हां दा इक शलोक है। वह कहिंदे ने भावें तू धर्मी है ते भावें तू दुनिया का कोई काम करना है एक गल ध्यान विच रखी कभी भी कोई काम कर लगियां हंकार विच आके ए ना कही कि सब कुछ करन वाला मैं। सतगुरु ने बचन किया बाणी विच उदाहरण दित्ती बड़ी सोहनी कहिंदे हंकार किसे तरह का भी माड़ा है। जे मेरे मालिक ने तेनू अज दो घड़ियां नाम सिमरन की दात दे दित्ती ते जिन्हों नहीं दिती ओदे तो नफरत मत कर। तेनू सतगुरु ने चार टके दे दिते सोहना घर दे दिता जिन्हू मेरे मालिक ने घर नहीं दिता दौलत नहीं दिती ओनू देख के मत तू नफरत कर। जे तेनू प्रभु ने विद्या दे दिती कुछ गुण दे दिता ते जड़े विद्या तो हीणे ने ओना नू देख के अपने मन अंदर गलानी ना लिया क्योंकि अजे ता तेरे जीवन की नैया समुद्र विच तुरदी पई है की पता है कि किनारे लगन तो पहला तेरे जीवन की नैया एदे विच डुब जा। जेड़ा अजे सफर करदा होवे ना बेड़ी ते बैठा ओनू कदी मान नहीं करना चाहिदा की पता है कि एक खिन दे अंदर ओ बेड़ी ने डुब के खत्म हो जाए। कबीर साहब ने बचन किया कह लगे कबीर गर्ब ना कीजिए रंक ना हसिया कोई। इत रंक का अर्थ केवल वह गरीब नहीं लैना जिस दे कोल दौलत नहीं इत्थे रंक का अर्थ सियाने विद्वान सज्जन करते ने हर पक्षों जिहड़ा गरीब है जिदे कोल विद्या वालों भी गरीबी है दौलत वालों भी गरीबी है नाम वालों भी गरीब है जीवन वालों भी गरीब है। कबीर साहब कहिंदे ने कबीर गर्व ना कीजिए रंक ना हसिया कोए क्योंकि अजो सो नाओ समुंदर मैं क्या जानो क्या होए अजे ता बेड़ी तरदी पई है समुंदर दे अंदर की पता के मना तेरे नाल की भाणे वापर जाने। सतगुरु ने बचन किया कह लगे केवल तेरी कृपा मेरा कोई गुण नहीं क्योंकि सानू ता जाच ही कोई नहीं तेरा शुक्र कर सकीए गुरु रामदास जी का एक पवित्र बचन आंदा है, महाराज कहिंदे जदों असीं अपनी बिरती वल झाती मारने हन, नेत्र बंद करके अपने गिरवान भी झाती मारना ते वेखना वा मना, मेरा चित तां कदी नाम भी जुड़दा ही नहीं, कदी भी टेक के देखना यह मन गाए बगाए जदों भी किते अंदर झाती जाए, जां तां यह केवल काम का मारिया तुरिया फिरदा है, जां केवल यह दौलत नू मुख रख के तुरदा है। हे मेरे प्रभु, तू देना बहुत कुछ है पर यह दिते हुए वल नहीं वो तकदा, जेड़ा नहीं मिलिया केवल ओदे लई उलामे तैयार पिया करदा। मेरी बिरती तां यह वे मेरे वाहगुरु, इन्ने नीच कर्म ने कि मैं तेरे दर से कदी प्रवान हो ही नहीं सकता। सतगुरु ने वचन किया, कह लगे कंचन नारी मैं जियो लुभत है, सोने विच दौलत विच केवल हुसन विच ए मन खचते, कंचन नारी मैं जियो लुभत है मोह मीठा माया, घर मंदर घोड़े खुशी मन अन रस लाया, हर कब चित न आवई क्यों छुटा मेरे हर राया, मेरे राम मेरे कोल बंदगी वाला कोई गुण नहीं। मैं इस पंक्ति ते कह रहा, मैं समर्थंग मैं सेवकंग मैं परम पुरख परम मैं प्रीत परम पुरखोत मंग, मेरे कुल की है मेरे राम, ए नीच कर्म हर मेरे, गुणवंता हर हर दयाल कर कृपा बख्श अवगुण समे, मेरे कुल गुण नहीं मैं तेरी बंदगी कर सका। सतगुरु फिर अगे कहने किच रूप नहीं किच जात नहीं किच ढंग ना मेरा, क्या मूल है बोला गुण बिगुण, नाम जपया ना तेरा, मैं केड़े मुख न तेरे सामने आके कोई गल करा, मुंह ता दिखावा जे तेरे कह नू कमा लिया, कदी एक दिन ता तेके बंदगी नहीं कीती, चित नहीं करदा के तेरे सामने मुंह लैके कोई गल कर सका। किच रूप नहीं किच जात नहीं किच ढंग ना मेरा, क्या मूल है बोला गुण बिगुण, नाम जपया ना तेरा, पर कहने कृपा तेरी हो गई, हम पापी संग गुर उभरे, जीवन साडा अत निखेधे, पर मेरे सतगुरु तेरी कृपा नाल बचा हो गया, ते जे हुण मैनू कोई कह दी तू तर किवें गया भगजल तो, ते मैं इको गल कहना भलियो, मेरा कोई गुण नहीं, जे हम पापी संग गुर उभरे, पुन सतगुर केरा, ए तां पूरे सतगुरु की बख्शिश है, जिन्हें मेरे वर्गे हीणे नू नाम तो हीणे नू कृपा करके तार दिता, ओदी कृपा है मेरा कुछ नहीं। सतगुरु की बाणी पढ़ने हैं ताई हजूर ने बाणी विच बड़े प्यारे दृष्टांत दिते, बाबा फरीद साहब दे ना कुछ शलोक ऐसे ने जिन्हां दी व्याख्या गुरु नानक साहब जी दी जोत ने कीती। एक दिन मैं अगे अर्ज कीती सी, बाबा फरीद साहब दा एक शलोक हुंदा है, कहिंदे जिस बंदे ने ना जदों काले केश ने भर जवानी दे अंदर जदों शरीर दे अंदर बल है, जे उस समय प्रभु दी भगती खुदा दी इबादत नहीं कीती ते जदों केश दुध वर्गे चिट्टे हो गए फिर ओदे तो बंदगी होनी नहीं, उन्हें बंदगी कर नहीं सकना। इहदा मतलब ए नहीं कि बाबा फरीद साहब कुछ गलत कह रहे ने, पर सतगुरु उस शलोक दी होर व्याख्या विस्तार विच करदे ने। बाबा फरीद साहब कहिंदे ने काली जिनी ना रावियो तौली रावे कोए, कर साईं सों फिरहड़ी रंग नवेला होए, तू प्रभु दे नाल सांझ पा। पर अगे गुरु अमरदास जी दा बचन आउंदा है, कहन लगे बाबा फरीद साहब सच कहिंदे ने, जवानी दे दिनां नू सांभ, पर एक गल ध्यान विच रखी, कल्ली जवानी दे ताकत नाल भी गल नहीं बननी, ए तां मेरे वाहिगुरु जी दी कृपा, हो सकदा जे बुढ़ेपे विच भी तू जुड़ जावे, ओ मेहर दे घर विच आया प्रेम दा प्याला तैनू बुढ़ेपे विच भी दे सकदा, ओदी कृपा ते निर्भर करदा। सतगुरु ने वचन किया, कह लगे काली धौली साहिब सदा है, ओ वाहिगुरु हर वक्त कृपा कर सकदा जे को चित करे। हुण जे असीं कहिंदे आ साडी कमाई नाल कुछ मिलिया, साहिब कहिंदे ने अपना लाया फिरम ना लगी, अपनी मर्जी नाल अपनी ताकत नाल अपने बल नाल कृपा नहीं मिलदी, अपना लाया तिरम ना लगी, जे लोचा सब कोए ते किन्ना नू मिलदा, ए तिरम प्याला खसम का जय पावे, तिस दे ए ता ओदी कृपा है, जिदी उते ओ कृपा करनी चाहे ता ओनू ओ दात दे दे, ओदी कृपा ते निर्भर करदा। इसे तरह एक शलोक आया बाबा फरीद साहब जी दा होर बाणी विच, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਸ ਸ਼ਲੋਕ ਦੀ ਹੋਰ ਵਿਆਖਿਆ ਡੂੰਘਾਈ ਵਿੱਚ ਕੀਤੀ। ਹੁਣ ਆਪਾਂ ਕਹਿੰਦੇ ਹਾਂ ਨਾ, ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਸਿਮਰੀਏ, ਅੰਮ੍ਰਿਤ ਵੇਲੇ ਤੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜ। ਤੇ ਬਾਬਾ ਫਰੀਦ ਸਾਹਿਬ ਨੇ ਵੀ ਇਹੀ ਗੱਲ ਕਹੀ, ਕਹਿਣ ਲੱਗੇ ਹੇ ਜਗਿਆਸੂ, ਪ੍ਰਭੂ ਦੀ ਬੰਦਗੀ ਜਿਸ ਵਕਤ ਵੀ ਕੀਤੀ ਜਾਏ ਉਹ ਮੁਬਾਰਕ ਹੈ, ਪਰ ਜਦੋਂ ਹੁਣ ਆ ਰਾਤ ਦਾ ਪਹਿਲਾ ਪੈਰ ਜਾ ਰਿਹਾ, ਸਾਹਿਬ ਕਹਿੰਦੇ ਜੇ ਕਿਤੇ ਐਸ ਪੈਰ ਤੂੰ ਬੰਦਗੀ ਕਰਨਾ, ਐਸ ਵਕਤ ਤੂੰ ਇਬਾਦਤ ਕਰਨਾ, ਤੇ ਇਹਦਾ ਤੈਨੂੰ ਮਿਲੇਗਾ ਫਲ ਕੀ ਕਿ ਜਾਵੇਂ ਮਾਨੋ ਕਿ ਸੁਗੰਧੀ ਵਾਲੇ ਫੁੱਲ ਚੁਣ ਚੁਣ ਕੇ ਤੇਰੀ ਝੋਲੀ ਵਿੱਚ ਕਿਸੇ ਨੇ ਪਾ ਦਿੱਤੇ ਹੋਣ। ਪਰ ਜੇ ਤੂੰ ਰਾਤ ਦੇ ਪਿਛਲ ਪੈਰ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਬੰਦਗੀ ਕਰੇ, ਤੇ ਤੇਰੀ ਝੋਲੀ ਵਿੱਚ ਉਹ ਦਾਤ ਪੈਗੀ ਕਿ ਜਿਵੇਂ ਕਿਸੇ ਨੇ ਤੇਰੀ ਝੋਲੀ ਦੇ ਅੰਦਰ ਮਿੱਠੇ ਰਸਦਾਇਕ ਰਸ ਨਾਲ ਭਰਪੂਰ ਫਲ ਪਾ ਦਿੱਤੇ ਹੋ। ਤੇ ਬਾਬਾ ਜੀ ਨੇ ਇਸ਼ਾਰਾ ਕੀਤਾ, ਇਸ ਸ਼ਲੋਕ ਵੱਲ ਥੋੜਾ ਜਿਹਾ ਧਿਆਨ ਦੇਣਾ। ਕਹਿਣ ਲੱਗੇ ਪਹਿਲੇ ਪੈਰੇ ਫੁੱਲੜਾ, ਪਹਿਲੇ ਪੈਰੇ ਜਿਹੜੀ ਬੰਦਗੀ, ਮਾਨੋ ਸੁਗੰਧੀ ਵਾਲੇ ਫੁੱਲ ਪੈ ਮਿਲਦੇ ਨੇ। ਫਲ ਪੀ ਪੱਛਾ ਰਾਤ, ਪੱਛਲ ਰਾਤ ਦੀ ਬੰਦਗੀ, ਮਾਨੋ ਰਸਦਾਇਕ ਫਲ ਮਿਲਣਗੇ। ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਪਰ ਜਿਹੜੇ ਜਾਗਦੇ ਰਹਿਣਗੇ ਦਾਤ ਕੇਵਲ ਉਹਨਾਂ ਨੂੰ ਮਿਲੇਗੀ। ਇਸ ਸ਼ਬਦ ਵੱਲ ਥੋੜਾ ਜਿਹਾ ਧਿਆਨ ਦੇਣਾ। ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਦਾਤ ਵੱਲ ਧਿਆਨ ਦੇਣਾ, ਜਿਹੜੇ ਜਾਗਦੇ ਨੇ ਉਹਨਾਂ ਨੂੰ ਦਾਤ ਮਿਲਦੀ ਏ। ਅੱਗੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਤੇ ਬੰਦਾ ਇਸ ਭੁਲੇਖੇ ਵਿੱਚ ਨਾ ਪੈ ਜਾਏ, ਮੈਂ ਤਾਂ ਅੰਮ੍ਰਿਤ ਵੇਲੇ ਉੱਠਣਾ ਮੇਰਾ ਤੇ ਹੱਕ ਬਣ ਗਿਆ, ਮੈਨੂੰ ਤਾਂ ਫਲ ਜ਼ਰੂਰ ਮਿਲੇਗਾ। ਸਾਹਿਬ ਕਹਿੰਦੇ ਨੇ ਬਾਬੇ ਫਰੀਦ ਜੀ ਦੇ ਇਸ ਸ਼ਲੋਕ ਨੂੰ ਸਮਝ। ਉਹ ਕਹਿੰਦੇ ਨੇ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਪਰ ਜਾਗਣ ਦਾ ਮਤਲਬ ਹੈ ਦਾਤ ਮਿਲੇਗੀ, ਪਰ ਯਾਦ ਰੱਖੀ ਮਤਾ ਮੈਨ ਕਰਕੇ ਕਹਿ ਮੇਰਾ ਹੱਕ ਬਣਦਾ ਹੈ, ਦਾਤ ਉੱਤੇ ਕਦੀ ਵੀ ਹੱਕ ਨਹੀਂ ਬਣਦਾ। ਇਹ ਤਾਂ ਦਾਤਾਰ ਦੀ ਮਰਜ਼ੀ ਹੈ, ਜਿਹਦੀ ਮਰਜ਼ੀ ਝੋਲੀ ਵਿੱਚ ਪਾ ਦੇ, ਦਾਤ ਤੇ ਕੋਈ ਹੱਕ ਨਹੀਂ। ਹੁਣ ਇੱਕ ਬੰਦਾ ਦਾਤਾਰ, ਮੰਨ ਲਓ ਸਾਨੂੰ ਕੋਈ ਬੰਦਾ ਦੇ ਰਿਹਾ, ਕੋਈ ਮਜ਼ਦੂਰੀ ਨਹੀਂ ਅਸੀਂ ਕੀਤੀ, ਕੋਈ ਉਹਦੀ ਸੇਵਾ ਨਹੀਂ ਕੀਤੀ, ਉਹ ਸਾਨੂੰ ਆਪਣੇ ਪੱਲਿਓਂ ਕੁਝ ਦੇਣਾ ਚਾਹੁੰਦਾ, ਤੇ ਅਸੀਂ ਉਹਦੇ ਬੂਹੇ ਅੱਗੇ ਜਾ ਕੇ ਕਹੀਏ ਜੇ ਤੂੰ ਨਾ ਦਿੱਤਾ ਮੈਂ ਧੱਕੇ ਨਾਲ ਵੀ ਲਾਂਗਾ, ਮੇਰਾ ਹੱਕ ਬਣਦਾ। ਉਹ ਕਹੇਗਾ ਤੂੰ ਮੇਰੇ ਕੰਮ ਵਿੱਚ ਕੋਈ ਢੱਗਾ ਤੇ ਨਹੀਂ ਰਲਾਇਆ, ਤੇਰਾ ਹੱਕ ਕਿਵੇਂ ਬਣਦਾ, ਮੇਰੀ ਮਰਜ਼ੀ ਦਿਆਂ ਮੈਂ ਨਾ ਦਿਆਂ, ਦਾਤ ਮੇਰੀ ਹੈ, ਹੱਕ ਮੇਰਾ, ਰੁਪਈਆ ਮੇਰਾ, ਮੈਂ ਤਰਸ ਕਰਕੇ ਦੇ ਦਿਆਂ, ਇਹ ਮੈਂ ਸਮਝਾਂ ਮੇਰੀ ਮਰਜ਼ੀ ਦਿਆਂ, ਪਰ ਤੇਰਾ ਹੱਕ ਕੋਈ ਨਹੀਂ ਬਣਦਾ। ਬਾਬਾ ਫਰੀਦ ਕਹਿਣ ਲੱਗੇ ਦਾਤ ਸ਼ਬਦ ਨੂੰ ਸਮਝ, ਜਦੋਂ ਕਹਿੰਦੇ ਨੇ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਤੇ ਮੇਰਾ ਗੁਰੂ ਨਾਨਕ ਬਾਬਾ ਕਹਿੰਦਾ ਦਾਤੀ ਸਾਹਿਬ ਸੰਦੀਆਂ, ਦਾਤਾਂ ਉਹਦੀਆਂ ਨੇ। ਸਾਡੇ ਕੋਲ ਕੋਈ ਸਮਰੱਥਾ ਨਹੀਂ, ਨਾ ਸਮਰਥਨ, ਨਾ ਸੇਵਕੰਗ, ਨਾ ਪ੍ਰੀਤ ਪਰਮ ਪੁਰਖ ਪਰਖੋਤਮੰਗ, ਸਾਡੇ ਕੋਲ ਕੋਈ ਤਾਕਤ ਨਹੀਂ ਕਿ ਅਸੀਂ ਹੱਕ ਆਪਣਾ ਮੰਗ ਸਕੀਏ। ਦਾਤੀ ਸਾਹਿਬ ਸੰਦੀਆਂ, ਕਿਆ ਚੱਲਾ ਤਿਸ ਨਾਲ, ਜਿਹਦੀਆਂ ਦਾਤਾਂ ਨੇ ਉਹਦੇ ਨਾਲ ਜ਼ੋਰ ਨਹੀਂ ਚੱਲਦਾ ਭਲਿਆ। ਇੱਕ ਜਗੰਦੇ ਨਾ ਲਹਿਣ, ਇੱਕ ਸੁੱਤਿਆਂ ਦੇ ਉਠਾਲ, ਉਹਦੀ ਮਰਜ਼ੀ ਇੱਕ ਜਾਗਦਿਆਂ ਨੂੰ ਵੀ ਨਹੀਂ ਦਿੰਦਾ, ਤੇ ਇੱਕ ਜਿਹੜੇ ਸੁੱਤੇ ਨੇ ਨਾ ਧਿਆਨ ਰੱਖਣਾ ਉਹਨਾਂ ਨੂੰ ਜਗਾ ਕੇ ਉਹਨਾਂ ਦੀ ਝੋਲੀ ਵਿੱਚ ਖੈਰ ਪਾ ਦਿੰਦਾ। ਭਾਈ ਸਾਹਿਬ, ਭਾਈ ਗੁਰਦਾਸ ਹੋਰਾਂ ਨੇ ਆਪਣੀ ਬਾਣੀ ਵਿੱਚ ਇੱਕ ਬੜਾ ਪਿਆਰਾ ਕਵਿਤ ਕਿਹਾ, ਕਹਿੰਦੇ ਮੈਂ ਦੇਖ ਸਿੱਖਾ ਜਦੋਂ ਤੂੰ ਕਮਾਈ ਕਰਨੀ ਹੈ ਨਾ, ਬਸ ਉਹਦੀ ਕਿਰਪਾ ਦੀ ਦਾਤ ਮੰਗੀ, ਮਤ ਕਮਾਈ ਕਰਕੇ ਕਹੀ ਕਿ ਮੈਂ ਇੰਨਾ ਕੁਝ ਕਮਾ ਲਿਆ ਹੁਣ ਮੇਰਾ ਹੱਕ ਬਣ ਜਾਂਦਾ। ਭਾਈ ਗੁਰਦਾਸ ਕਹਿੰਦੇ ਜੋਈ ਪ੍ਰਭ ਭਾਵੈ ਤਾਂ ਇਹ ਸੋਵਤ ਜਗਾਵੈ ਜਾਏ, ਕਹਿਣ ਲੱਗੇ ਜਾਗਤ ਬਿਹਾਵੈ ਜਾਏ ਤਾਂ ਇਹ ਨਾ ਬੁਲਾਵੀ। ਉਹਨਾਂ ਦਾ ਕਵਿਤੇ ਕਹਿੰਦੇ ਜੋ ਮੇਰੇ ਵਾਹਿਗੁਰੂ ਨੂੰ ਭਾ ਗਿਆ, ਜੋਈ ਪ੍ਰਭ ਭਾਵੈ ਤਾਂ ਇਹ ਸੋਵਤ ਜਗਾਵੈ ਜਾਏ, ਜਿਹੜਾ ਵਾਹਿਗੁਰੂ ਜੀ ਨੂੰ ਭਾ ਗਿਆ ਉਹਨੂੰ ਮਾਇਆ ਵਿੱਚ ਸੁੱਤੇ ਹੋਏ ਨੂੰ ਜਗਾ ਕੇ ਵੀ ਦਾਤ ਦੇ ਦਿੰਦਾ, ਤੇ ਜਿਹੜਾ ਜਾਗ ਕੇ ਕਹਿੰਦਾ ਮੈਂ ਕਮਾਈ ਕੀਤੀ ਉਹ ਜਾਗੇ ਦੇ ਪੱਲੇ ਕੌਡੀ ਵੀ ਨਹੀਂ ਪੈਂਦੀ। ਜੋਈ ਪ੍ਰਭ ਭਾਵੈ ਤਾਂ ਇਹ ਸੋਵਤ ਜਗਾਵੇ ਜਾਏ, ਜਾਗਤ ਬਿਹਾਵੈ ਤਾਂ ਇਹ ਜਾਏ ਨਾ ਬੁਲਾਵੀ। ਕਹਿਣ ਲੱਗੇ ਜੋਈ ਪ੍ਰਭ ਭਾਵੈ ਤਾਂ ਇਹ ਮਨ ਨ ਮਨਾਵੈ ਤਾਏ, ਜੋਈ ਪ੍ਰਭ ਭਾਵੈ ਜਿਹੜਾ ਵਾਹਿਗੁਰੂ ਜੀ ਨੂੰ ਭਾ ਗਿਆ ਮਾਨਣ ਦਰ ਤੇ ਮਾਣ ਵਿੱਚ ਮਤਾ, ਉਹ ਭਾਵੇਂ ਜਿਤਨਾ ਮਰਜ਼ੀ ਹੰਕਾਰੀ ਏ, ਜੇ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਹੰਕਾਰੀ ਬੰਦੇ ਨੂੰ ਵੀ ਮਨਾ ਕੇ ਨਾਮ ਵੀ ਜੋੜ ਦਿੰਦੀ। ਕਹਿਣ ਲੱਗੇ ਪਰ ਯਾਦ ਰੱਖੀ ਸੇਵਕ ਸਰੂਪ ਸੇਵਾ ਕਰਕ ਨਾ ਭਾਵੀ, ਤੇ ਜਿਹੜਾ ਹੰਕਾਰ ਵਿੱਚ ਕਹਿ ਮੈਂ ਸੇਵਾ ਕਰਨਾ ਮੇਰਾ ਹੱਕ ਬਣਦਾ ਮੈਨੂੰ ਜ਼ਰੂਰ ਮਿਲੇਗਾ, ਕਹਿਣ ਲੱਗੋ ਸਾਰੀ ਜ਼ਿੰਦਗੀ ਕਰਦਾ ਰਹਿੰਦਾ ਉਹਦੇ ਪੱਲੇ ਕੁਝ ਵੀ ਨਹੀਂ ਪੈਂਦਾ। ਇਹ ਪ੍ਰਭੂ ਦੀ ਕਿਰਪਾਈ, ਜੋ ਹੀ ਪ੍ਰਭ ਭਾਵੈ ਤਾਂ ਮਨ ਨੂੰ ਮਿਲਾਵਟ ਆਏ। ਕਹਿਣ ਲੱਗੇ ਸੇਵਕ ਸਰੂਪ ਸੇਵਾ ਕਰਕ ਮੈਂ ਭਾਵਈ। ਅੱਗੇ ਭਾਈ ਗੁਰਦਾਸ ਕਹਿੰਦੇ ਨੇ ਜੋ ਹੀ ਪ੍ਰਭ ਭਾਵੈ ਤਾਂ ਰੀਝ ਤੇ ਰਜਾਵੈ। ਜੇ ਵਾਹਿਗੁਰੂ ਜੀ ਨੂੰ ਭਾ ਜਾਈਏ ਉਹ ਮੇਰਾ ਵਾਹਿਗੁਰੂ ਜਿਹੜੇ ਮਨ ਬੰਦਗੀ ਵਿੱਚ ਨਹੀਂ ਰੀਝਦੇ ਉਹਨਾਂ ਨੂੰ ਹੀ ਪ੍ਰੇਰਨਾ ਦੇ ਕੇ ਨਾਮ ਨਾਲ ਜੋੜ ਲੈਂਦਾ। ਤੇ ਜਿਹੜੇ ਸਾਹਿਬ ਕਹਿੰਦੇ ਨੇ ਮਾਣ ਕਰਦੇ ਨੇ ਅਸੀਂ ਬੜੀ ਬੰਦਗੀ ਕਰਦੇ ਹਾਂ, ਤੇ ਸਾਹਿਬ ਨੇ ਅੱਗੇ ਬਚਨ ਕੀਤਾ ਜੋਈ ਪ੍ਰਭ ਭਾਵੈ ਤਾਂ ਰੀਝ ਰਜਾਵੈ। ਕਹਿਣ ਲੱਗੇ ਪਰ ਜਿਹੜਾ ਕਹਿੰਦਾ ਮੈਂ ਬੜਾ ਚੰਗਾ ਹਾਂ, ਕਹਿਣ ਲੱਗੇ ਆਪਾ ਜਨਾਵੈ ਕਾਚ ਕਾਚ ਪੱਗ ਆਵੈ ਤਾਂ ਪੱਗ ਨਾ ਲਗਾਵੀ। ਜੇ ਕੋਈ ਬੜਾ ਰੂਪ ਬਣਾ ਕੇ ਕਮਾਈ ਕਰਕੇ ਆਵੇ ਉਹਨੂੰ ਪਿਆਰਿਓ ਪੱਲਿਓ ਕੁਝ ਵੀ ਰੱਬ ਜਿਹੜਾ ਉਹ ਦੇਣ ਨੂੰ ਤਿਆਰ। ਇਹਦਾ ਮਤਲਬ ਜਿਹੜਾ ਉਹਨੂੰ ਭਾ ਗਿਆ। ਇੱਕ ਵਿਦਵਾਨ ਨੇ ਬੜੇ ਪਿਆਰੇ ਬਚਨ ਕਹਿ ਭਾਵੇਂ ਉਹਨੇ ਗਾਥਾ ਦੇ ਰੂਪ ਵਿੱਚ ਗੱਲ ਕਹੀ। ਉਹ ਕਹਿੰਦਾ ਇੱਕ ਪਿਆਰਾ ਫਕੀਰ ਵੈਸੇ ਹਜ਼ਰਤ ਮੂਸਾ ਨਾਲ ਇਹ ਘਟਨਾ ਜੋੜਦੇ ਨੇ, ਖੁਦਾ ਦੀ ਬੰਦਗੀ ਲਈ ਜਾ ਰਿਹਾ। ਰਸਤੇ ਵਿੱਚ ਇੱਕ ਫਕੀਰ ਬੈਠਾ ਪਿੱਪਲ ਦੇ ਰੁੱਖ ਦੇ ਥੱਲੇ ਤੇ ਕਹਿੰਦੇ ਨੇ ਉਹਨੇ ਪੁੱਛਿਆ ਕਹਿਣ ਲੱਗਾ ਕਿੱਥੇ ਚੱਲਾ। ਤੇ ਅੱਗੋ ਜਾਣ ਵਾਲੇ ਬੰਦਗੀ ਵਾਲੇ ਨੇ ਕਿਹਾ ਖੁਦਾ ਦੀ ਦਰਗਾਹ। ਕਹਿਣ ਲੱਗਾ ਭਾਗ ਮੇਰੇ ਚੰਗੇ ਨੇ ਤੂੰ ਮਿਲ ਗਏ, ਜੇ ਖੁਦਾ ਦੀ ਦਰਗਾਹ ਵੀ ਚੱਲਿਆ ਤਾਂ ਉਹਨੂੰ ਪੁੱਛੀ ਮੈਂ ਤੇਰੀ ਯਾਦ ਵਿੱਚ ਪ੍ਰੀਤਮ ਬੈਠਾ ਵਾਂ, ਕਿੰਨਾ ਕੁ ਸਮਾਂ ਹੋਰ ਲੱਗੇਗਾ ਤੇਰੇ ਤੱਕ ਪਹੁੰਚਣ ਲਈ। ਕਹਿੰਦੇ ਨੇ ਗਿਆ ਉਹਨੇ ਬੰਦਗੀ ਵੀ ਜੁੜਿਆ ਤੇ ਪੁੱਛਿਆ ਜਾ ਕੇ ਐ ਮੇਰੀ ਖੁਦਾ ਅੱਲਾ ਤਾਲਾ ਜਿਹੜਾ ਉਹ ਮਨੁੱਖ ਤੇਰੀ ਯਾਦ ਵਿੱਚ ਬੈਠਾ ਰੁੱਖ ਥੱਲੇ ਕਿੰਨਾ ਕੁ ਸਮਾਂ ਲੱਗੇਗਾ ਉਹਨੂੰ ਤੇਰੇ ਤੱਕ ਮਿਲਦਿਆਂ। ਤੇ ਆਵਾਜ਼ ਆਈ ਜਿਤਨੇ ਉਸ ਰੁੱਖ ਦੇ ਪੱਤੇ ਨੇ ਨਾ ਉਹਨੇ ਜਨਮ ਧਾਰ ਕੇ ਇਬਾਦਤ ਕਰੇਗਾ ਤੇ ਇੰਨੇ ਸਮੇਂ ਵਿੱਚ ਮੇਰੇ ਤੱਕ ਪਹੁੰਚ ਸਕਦਾ। ਉਹਨੇ ਕਿਹਾ ਵੀ ਹੁਣ ਉਹਨੂੰ ਜਾ ਕੇ ਜਵਾਬ ਕੀ ਦਿਆਂਗਾ, ਉਹ ਤਾਂ ਨਿਰਾਸ਼ ਹੋ ਕੇ ਛੱਡ ਕੇ ਸਭ ਕੁਝ ਭਾਜੂ। ਉਹਨੇ ਕਹਿਣਾ ਕੀ ਲੈਣਾ ਇਹੋ ਜਿਹਾ ਰੱਬ ਤੋਂ, ਜੇ ਇੰਨੇ ਜਨਮ ਲਾ ਕੇ ਮੈਨੂੰ ਕਿਤੇ ਖੁਦਾ ਮਿਲਣਾ ਤੇ ਮੈਂ ਲੈਣਾ ਕੀ ਬੰਦਗੀ ਵਿੱਚੋਂ, ਤੇ ਨਿਰਾਸ਼ ਹੋ ਕੇ ਨਾਸਤਕ ਬਣ ਸਕਦਾ। ਕਹਿੰਦੇ ਉਹਨੂੰ ਮਿਲਿਆ ਨਹੀਂ, ਵਾਪਸ ਉਹਦੇ ਕੋਲੋਂ ਲੰਘਿਆ ਨਾ। ਦੋ ਚਾਰ ਦਿਨਾਂ ਬਾਅਦ ਸਬੱਬ ਨਾਲ ਫਿਰ ਮਿਲਣ ਹੋ ਗਿਆ। ਕਹਿਣ ਲੱਗਾ ਮੈਂ ਤੈਨੂੰ ਸੁਣਾ ਦਿੱਤਾ ਸੀ ਤੇਰੀ ਤਾਂ ਪਹੁੰਚ ਉੱਥੋਂ ਤੱਕ, ਮੇਰੇ ਬਾਰੇ ਕੋਈ ਉੱਤਰ ਮਿਲਿਆ? ਤੇ ਉਹਨੇ ਨੀਵੀਂ ਪਾ ਲਈ। ਕਹਿਣ ਲੱਗਾ ਉੱਤਰ ਤਾਂ ਮਿਲਿਆ ਪਰ ਦੱਸਾਂ ਕੀ? ਕਹਿਣ ਲੱਗਾ ਦੱਸ ਤਾਂ ਸਹੀ। ਕਹਿੰਦਾ ਉੱਤਰ ਇਹ ਮਿਲਿਆ ਸੀ ਕਿ ਜਿਸ ਰੁੱਖ ਥੱਲੇ ਤੂੰ ਬੈਠੇ ਇੰਨੇ ਜਨਮ ਜਿੰਨੇ ਦੇ ਪੱਤੇ ਨੇ ਇੰਨੇ ਜਨਮ ਲੱਗਣਗੇ ਤਾਂ ਪ੍ਰਾਪਤੀ ਏ। ਤੇ ਇੱਕੋ ਦਮ ਉਹ ਜਗਿਆਸੂ ਉੱਠ ਕੇ ਨਾ ਦੋਨੋਂ ਹੱਥ ਜੋੜ ਲਏ, ਅੱਖਾਂ ਵਿੱਚ ਨੀਰ ਦੀ ਝੜੀ ਲੱਗ ਗਈ। ਕਹਿਣ ਲੱਗਾ ਮੇਰੇ ਦਾਤਿਆ ਤੂੰ ਕਿੰਨਾ ਕਿਰਪਾਲੂ। ਉਹ ਹੈਰਾਨ ਹੋ ਗਿਆ, ਕਹਿੰਦਾ ਮੈਂ ਸੋਚਿਆ ਸੀ ਇਹ ਤਾਂ ਸਭ ਕੁਝ ਛੱਡ ਕੇ ਭਾਜੋ, ਜੇ ਇੰਨਾ ਲੰਮਾ ਅਰਸਾ ਦੱਸਿਆ ਇਹਨੇ ਤਾਂ ਟਿਕਣਾ ਨਹੀਂ। ਪਰ ਉਹਦੇ ਹੱਥ ਜੁੜ ਗਏ, ਉਹਦੇ ਮੁੱਖ ਵਿੱਚੋਂ ਸ਼ੁਕਰ ਨਿਕਲਿਆ ਤੇ ਕਹਿੰਦੇ ਇੰਨੀ ਕੁ ਗੱਲ ਕਹਿਣ ਦੀ ਦੇਰ ਸੀ ਮੇਰੇ ਵਾਹਿਗੁਰੂ, ਚਲੋ ਘੱਟੋ ਘੱਟ ਸਮਾਂ ਜਿਤਨਾ ਮਰਜ਼ੀ ਲੱਗ ਜਾਏ ਪਰ ਤੇਰੇ ਘਰ ਅੰਦਰ ਮੇਰੇ ਲਈ ਕਿਸੇ ਸਮੇਂ ਤਾਂ ਥਾਂ ਹੈ ਨਾ, ਮੈਂ ਤੇਰਾ ਇੰਨਾ ਸ਼ੁਕਰ ਕਰਨਾ ਵਾ, ਕਦੀ ਤਾਂ ਮੇਰੇ ਤੇ ਕਿਰਪਾ ਹੋਵੇ। ਇੰਨੀ ਗੱਲ ਕਹਿਣ ਦੀ ਦੇਰ ਸੀ ਪ੍ਰੀਤਮ ਦਾ ਮਿਲਾਪ ਹੋ ਗਿਆ ਤੇ ਕਹਿੰਦੇ ਨੇ ਉੱਥੇ ਖਲੋਤੇ ਹਜ਼ਰਤ ਮੂਸਾ ਨੇ ਪੁੱਛ ਲਿਆ ਐ ਖੁਦਾ ਤੂੰ ਵੀ ਝੂਠ ਬੋਲਨੇ, ਤੂੰ ਤਾਂ ਕਹਿੰਦਾ ਸਾ ਇਤਨੇ ਜਨਮ ਲੱਗਣਗੇ ਇਤਨਾ ਸਮਾਂ ਲੱਗੇਗਾ ਤਾਂ ਇਹਦਾ ਤੇ ਮੇਰਾ ਮਿਲਾਪ ਹੋ ਸਕਦਾ, ਤੇ ਖਿਣ ਇੱਕ ਲੱਗਾ ਤੂੰ ਅੱਜ ਇਸੇ ਜਨਮ ਇਸੇ ਵਕਤ ਕਿਰਪਾ ਕਰ ਦਿੱਤੀ। ਤੇ ਉੱਤਰ ਮਿਲਿਆ ਗੱਲ ਸੱਜਣਾ ਇਹਨੂੰ ਕੁਆ ਜਿਹੜੀ ਭਾਵਨਾ ਕਈ ਜਨਮ ਲੱਗ ਕੇ ਬਣਨੀ ਸੀ ਉਹ ਭਾਵਨਾ ਇੱਕ ਖਿਣ ਵਿੱਚ ਬਣ ਗਈ ਤੇ ਉਸੇ ਵਕਤ ਪਿਆਰੇ ਪ੍ਰੀਤਮ ਦਾ ਮਿਲਾਪ ਹੋ ਗਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਉਸ ਪਰਛਾ ਇੱਕ ਬਚਨ ਕਿਹਾ, ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ, ਇਹਦਾ ਅਰਥ ਵਿਦਵਾਨਾਂ ਨੇ ਦੋ ਢੰਗ ਨਾਲ ਕੀਤਾ। ਆਜ ਮਿਲਾਵਾ ਦਾ ਇੱਕ ਅਰਥ ਕਰਦੇ ਨੇ ਇਸ ਜਨਮ ਵਿੱਚ, ਤੇ ਇੱਕ ਵਿਦਵਾਨ ਅਰਥ ਕਰਦਾ ਐਸੇ ਵਕਤ ਹੀ। ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ, ਐ ਫਰੀਦ ਉਸ ਖੁਦਾ ਦਾ ਅੱਜ ਹੀ ਦੀਦਾਰ ਹੋ ਸਕਦਾ ਹੈ, ਪਰ ਕਿਵੇਂ ਹੋਵੇਗਾ? ਤਾਕਿਮ ਤਾਕਿਮ ਦਰ ਤੇ ਰੋਕ ਲੈ, ਕੂੰਜੜੀਆਂ ਜਿਹੜੀਆਂ ਆ ਇੰਦਰੀਆਂ ਕੂੰਜਾਂ ਤੇਰੇ ਅੰਦਰ ਅੱਗ ਪਈਆਂ ਬਾਲਦੀਆਂ ਨੇ ਵਿਕਾਰਾਂ ਦੀ, ਇਹਨਾਂ ਨੂੰ ਰੋਕ ਲੈ। ਜਿੱਦਣ ਤੂੰ ਇਹਨਾਂ ਨੂੰ ਰੋਕ ਕੇ ਅੰਦਰ ਨੂੰ ਟਿਕਾ ਲਿਆ ਆਜ ਮਿਲਾਵਾ ਉਦਣ ਹੀ ਤੈਨੂੰ ਮਿਲ ਜਾਵੇ। ਆਜ ਮਿਲਾਵਾ ਸ਼ੇਖ ਫਰੀਦ, ਤਾਕਿਮ ਕੂੰਜੜੀਆਂ ਮਨੋ ਮਚੰਦੜੀਆਂ ਜਿਨ੍ਹਾਂ ਨੇ ਸਾਡੇ ਮਨ ਅੰਦਰ ਅੱਗ ਬਾਲੀ। ਜਾਂ ਬਾਬਾ ਕਬੀਰ ਸਾਹਿਬ ਨੂੰ ਪੜ੍ਹੀਏ ਗੱਲ, ਉਹ ਵੀ ਕਹਿੰਦੇ ਨੇ ਆਖਦੇ ਨੇ ਹੈ ਹਜ਼ੂਰ ਕੱਤ ਦੂਰ ਬਤਾਵੋ, ਐਵੇਂ ਰੌਲਾ ਪਾ ਕੇ ਕਹਿੰਦਾ ਰੱਬ ਖੁਦਾ ਵਾਹਿਗੁਰੂ ਪ੍ਰਭੂ ਰਾਮ ਬੜੀ ਦੂਰ ਹੈ, ਹਜ਼ੂਰ ਬਿਲਕੁਲ ਨੇੜੇ ਨੇ ਕੱਟ ਦੂਰ ਬਤਾਵੋ, ਮਤ ਰੌਲਾ ਪਾ ਕੇ ਬੜੀ ਦੂਰ ਹੈ, ਬਸ ਗੱਲ ਇੰਨੀ ਹੈ ਦੁੰਦਰ ਬੰਦ ਹੋ ਸੁੰਦਰ ਪਾ। यह जरा द्वंद्व वाला मन है ना, दुविधा वाला, द्वैश वाला, जिसे हर शब्द विचों केवल द्वैश निकलती है, इस द्वैश वाले मन को मिटा दे, दुंदर बंदो सुंदर पावो प्यारा प्रीतम आज ही मिल सके। मेरे कहने तो मुराद साहब कहने ओदी कृपा है, याद रख अपनी कमाई नहीं, ओदी कृपा तो निर्भर कर दे। सतगुरु की बाणी विच बाबा कबीर साहब ने एक श्लोक किया, कहिंदे ने कि मानो प्रभु दे चरण इस तरह ने जिवें एक रुख बड़ा उच्चा होवे। जीवन मानो एक रुख है, कह लगे इस रुख का जिहड़ा उपर वाला सिरा उपर वाली टीसी है ना, उस टीसी उत्ते मेरे प्रभु दे चरण ने, ते जिथे जाके उहदे चरणां विच आपां ने सिजदा करना है, ध्यान देना थोड़ा जिहा प्रभु की कृपा तो बिना कुछ नहीं, ते सिख तां खलोता ही वाहिगुरु ते सतगुरु की कृपा ते। यही कारण जिहड़े साडे शब्द ने ना उह भी प्रभु की कृपा वाले ने। आ जदों असीं आपस विच मिलने आ गल वाहिगुरु की करने आ, कदी नहीं करदे अपनी। आ जदों आपां मिलने आ, एक शब्द जदों कहिंदे आ वाहिगुरु जी का खालसा, चेते रखियो इहदे विच भी शुकर है। पहली गल के जिहड़े खालसे दो आपस विच मिलदे पए ने, इह वाहिगुरु दे ने, इहनां दा अपना कुछ नहीं। ते खालसा असल विच है कि समझना इस गल नूं, प्रोफेसर पूरन सिंह ने बड़ी सोहनी एक गल कही। वह कहिंदा खालसे की परिभाषा नूं समझ, खालसा इस तरह नहीं जिवें किसे राजे की प्रजा हुंदी है, खालसा इस तरह नहीं जिवें किसे दीयां मझां गावां घोड़ियां इह भेड़ां बकरियां हुंदियां ने। उहदी गल बड़ी रमज भरी सी। वह कहिंदा जे आपां कहांगे खालसा इस तरह जिवें राजे की प्रजा, वह कहण लगा राजा मर गया प्रजा तां फिर भी कायम रहेगी। जे असीं कहांगे खालसा इस तरह जिवें जमीन है साडी, भेड़ बकरियां ने, मझां गावां ने, धन दौलत, इहदा मतलब बंदा मर गया फिर वह दौलत कायम रहेगी, किसे होर कोल जाएगी। कहण लगे नहीं, खालसा इस तरह जिवें सूरज ते सूरज दीयां किरणां ने, खालसा इस तरह जिवें पानी का सोमा, पानी का चश्मा ते तलाब है। जे सूरज है ते किरणां कायम ने, जे सूरज नहीं ते किरणां दी होंदी कोई। खालसा की है, जे वाहिगुरु है ता खालसा, वाहिगुरु जी का खालसा है। जे ध्यान रखना पिछो बाणी का सोमा है ता खालसा तलाब किसे दे अंदर नूं भरदा है, ते जे बाणी का सोमा नहीं ते खालसा भी कोई नहीं। वाहिगुरु जी का खालसा, वह लिखदा खालसा की है जिवें रुख ते रुख दे पत्ते, जे रुख है ते पत्तियां ते हरियावल है, जे रुख ही नहीं ते पत्तियां ते हरियावल की। वाहिगुरु जी का खालसा मैं कह रहा सिख दे हर बचन विच कृपा है। वाहिगुरु जी का खालसा, खालसा वाहिगुरु जी दा है। ते जे कोई खालसा कम करके आउंदा है ते कदी नहीं कहिंदा मैं कीता, कहिंदा वाहिगुरु जी की फतेह। आ जिहड़ी फतेह दे भी वाहिगुरु जी, मेरी नहीं, मेरा सच्चा पातशाह जितया पंघाणी का युद्ध, मेरे साहिब दे भुआ दे पुत्र शहीद होए ने, पीर बुद्धू शाह दे पुत्र शहीद होए ने। ते जदों शाम नूं पंघाणी का युद्ध जितया है, ते उस हिरदे ने यह नहीं कहा मैं अपनी ताकत नूं जितया, कहन लगे भाई जीत मेरी कृपा, काल केरी कृपा तेरी होई। साडे शब्द बड़े प्यारे ने। आ जदों जकारा छड्डने आ, इहदे विच वी तां गल रब दी कृपा दी है। जदों असीं पसुन्ने आ ना बोले सो निहाल, कई बारी शब्द असीं वरतने आ, आम तौर ते कई कीर्तनीए सज्जना पासों भी शब्द सुनीदा उच्चारण शुद्ध नहीं हुंदा, पर मैं दावा नहीं कर रहा कि जो मैं कह रहा मैं बिल्कुल पूरा वा। गुरु समर्थ है, गुरु तो बिना सब अधूरे ने। वो पढ़ते हुंदे आ बोले, इहदा मतलब है जिहड़ा बोलेगा, बोले सो सो दर्थ है, वह निहाल, वह निहाल होवेगा। की बोलेगा जी? कह लगे सत श्री अकाल, तिने वाहगुरु जी दे वाचक ने। सत दर्थ है जिहड़ा सच्चा है, श्री दर्श है जिहड़ा श्रोमणी है, ते अकाल दा अर्थ है जिहदे उत्ते समय दा कोई प्रभाव नहीं। जिहड़ा ओनू बोलेगा ओ निहाल होवेगा। ते चेते रखी सिखा, सिमरन तो बिना तेरा जीवन कुछ नहीं हो, तेरी हर मर्यादा दे अंदर नाम दी गल, तू दसा पातशाहां दे नां लैना, फिर ध्यान धर के वाहिगुरु कहना, तू पंजां प्यारियां दे नां लैना, चार साहिबजादियां दे, चाली मुक्तियां दे, फिर वाहिगुरु कहना। गल की मेरा गुरु तैनूं चाहुंदा कि तू नाम विच जुड़ जाए। ते कई बारी कई सज्जन पढ़ते ने बोले सोने हाल सत श्री अकाल, हुण सत शब्द के अर्थ तो कई बनते ने, सत दर्द चंद्रमा भी है, सत दर्द आ दुनिया की रिश्तेदारी, असल विच शब्द है सत वो सच्चा है, श्री वो श्रोमणी है, अकाल ओदा नाम लिया कर जिहड़ा सच्चा है जिहड़ा श्रोमणी है, जिहदे उत्ते समय का प्रभाव नहीं पैंदा। खैर मैं अपने टॉपिक ते आवां,
कबीर साहब कहते ने जीवन दी जीवन एक रुख है, मनुखा जन्म एक रुख है, प्रभु के चरण इस रुख की उपर वाले सिरे से चोटी है। हुण जे आपां उपर वाली चोटी के फल का रस चखना है तो कुदरती तौर पर सानू टाणियां का सहारा लैके उत्ते चढ़ना पेगा ना। जे टाणियां का सहारा नहीं लाओगे चढ़ांगे किवें? ते कबीर साहब कहते ने दिल मेरा भी किया उपर वाले रुख का जिहड़ा फल मिठा है स्वाद में रस में भरपूर है उन्हों चखा। कह लगे जदों पहली टाणी से पैर रखिया ते टाणी सी कच्ची तिड़ करके टुटी ते एक पैर अगे वधाया सी दो पैर फिर थले डिग पिया। कह लगे फिर अगे हाथ पाया फिर टाणी टुट गई ते अंदरों एक आवाज आई कबीर भावें रुख दा फल है जे तू इस फल नूं भी चखना चाहने केवल तेरा अपना उद्यम तेरी अपनी मेहनत कुछ नहीं करनी जे रब की कृपा ना हुई जे टाणी कमजोर ने तो फुल फल का रस किवें मानेगा ते जिस नाम का रस तू मानना चाहना है अपनी साधना दियां टाणियां नहीं जे ओ कृपा करके अंदर अडोलता बख्शे ते रस तक तां ही पहुंचे ओदी कृपा तो बिना नहीं। कहन लगे कबीर कारण बपरा क्या करे बपरा दर्थ विचारा साडे काम की कर सकते ने जो राम ना करा सहाय जे मेरा वैगुरु कृपा ना करे। कह लगे जिन जे डाली पग धरू सोई मुरमुर जाए साडा काम की करेगा जिस टाणी ते पैर रखने ओही तिड़कदी पई है ओही टुटदी पई है इहदा मतलब ओदी कृपा तो बिना नहीं। ते जदों फिर कबीर दी महिमा हो गई हर पासे इको गल होई के कबीर रब तक पहुंच गए ते फिर कबीर ने शुक्र भी जुड़ के एक गल कही। लोगों ने कहा तू बहुत पुगिया है तू अनिन भगत है बड़ी भगती की किन्ना कुछ सिमरन किया ते जिन्ने कृपा विच जीविया सी ओ कहन लगा कबीर ना हम किया ना करेंगे। कहने मैं कोई भगती नहीं जे की एवं कहो कि कबीर बड़ा भगत है ना हम किया ना करेंगे आने वाले समय विच भी मैं कुछ नहीं करना ना कर सकै शरीर मेरे तो शरीर में ही ताकत नहीं मैं भगती कर लव। कह लगे फिर एवं तेरे नाम की शुभ है। कह लगे शुभ है इस करके वे क्या जानो किच हर किया भयो कबीर कबीर करन वाला ते वाहगुरु वे जिन्हें कबीर कबीर करा दिती मेरे पले कुछ नहीं है। यही कारण पुरातन जन्म साखी वाला लिखदा है कबीर पंथी मिले ने गुरु नानक नू ते पुछदे ने गुरु नानक की है ਉਹ ਕਹਿੰਦੇ ਨੇ ਹੱਦ ਹੋ ਗਈ ਨਾ ਗੁਰੂ ਨਾਨਕ ਜਪ ਦਾ ਦਾਵਾ ਕਰਦਾ ਨਾ ਤਪ ਦਾ ਦਾਵਾ ਕਰਦਾ ਨਾ ਵਿਦਿਆ ਦਾ ਦਾਵਾ ਕਰਦਾ ਨਾ ਗਿਆਨ ਦਾ ਦਾਵਾ ਕਰਦਾ ਨਾ ਉਹ ਕਮਾਈ ਦਾ ਦਾਵਾ ਕਰਦਾ ਬਸ ਇੱਕੋ ਹੀ ਗੱਲ ਕਹਿੰਦਾ ਕਿ ਪਿਆਰੇ ਵਾਹਿਗੁਰੂ ਜੀ ਦੀ ਕਿਰਪਾ ਵੇ ਵਰਦੀ ਉਹਦੀ ਮਿਹਰ ਵਰਦੀ। ਅੱਜ ਮੇਰੇ ਗੁਰੂ ਅਰਜਨ ਸਾਹਿਬ ਜੀ ਇਹੀ ਬਚਨ ਕਹਿੰਦੇ ਨੇ ਕਹਿਣ ਲੱਗੇ ਨਾ ਸਮਰਥਨ ਨਾ ਸੇਵਕਨ हे मेरे प्रभु जी मैं समर्थन मेरे अंदर कोई समर्था नहीं कि तेरी सेवा कर सका तेरी बंदगी कर सका मेरे अंदर की समर्था है। सतगुरु बाणी विच ताई कह लगे हे मेरे प्रभु जी मेरे अंदर कोई चंगे शुभ काम नहीं कोई समर्था नहीं मैं समर्थन मैं सेवकंग ते ना मैं सेवा कर करके तेरा परम सेवक बन सकना सेवा करन दी भी समर्था नहीं। कह लगे मैं प्रीत परम पुरखोतमंग पर खोतमंग दा अर्थ है जिहड़ा सब तो उत्तम पुरख वाहगुरु है परम दा अर्थ है वड्डा जिहड़ा वड्डा वाहगुरु अकाल पुरख है मेरे अंदर कोई समर्था नहीं मैं ओदे चरणा नूं प्रीत भी कर सका नै समर्थन नै सेवकन नै प्रीत परम पुरखोतमंग। कह लगे तव प्रसाद हे मेरे वाहगुरु जी तव प्रसाद दा अर्थ है तेरी कृपा सिमरते नामंग तेरी कृपा होवे ते नाम जप सकना वा ना समर्थ है ना सेवा कर सकना ना हिरदे विच प्रीत वाली भावना तब प्रसाद सिमरते नाम नानक कृपाल हर हर गुरु। कह लगे उस गुरु हरि रूप गुरु की कृपा ते दूसरा ध्यान रखना मेरे प्रभु की कृपा ते कई बारी बाणी पढ़दियां बड़ियां गल्लां जिहड़ियां ने उह समझ पैंदियां ने। असीं आम तौर ते कहिंदे आ वी जिन्ने सेवा कीती ना गद्दी ओनू मिली। एक विद्वान ने बड़ी सोहनी गल लिखी वह कहिंदा नहीं कल्ली घाल कमाई नहीं इहदा मतलब जिहड़ा सेवा कर रहा है इस बिरती नूं मुक रख के मैनू कल नूं गद्दी मिले फिर उहदी सेवा किवें थाई पैगी। बिरतिया भी दिन रात सेवा करदा पिया नहीं प्यारियो गद्दी ओनू नहीं जिन्ने सेवा कीती गद्दी तां उहनां नूं मिली जिहड़े धुर दरगाह होए नवाजे आए। ਜੇ ਅਸੀਂ ਪੜ੍ਹੀਏ ਨਾ ਇਤਿਹਾਸ ਨੂੰ, ਭਾਈ ਲਹਿਣਾ ਆਇਆ ਗੁਰੂ ਨਾਨਕ ਜੀ ਉਹਨੂੰ ਨੂੰ ਉਹ ਜਾਣਦਾ ਨਹੀਂ, ਪਰ ਮੇਰਾ ਬਾਬਾ ਆਵਾਜ਼ ਦੇ ਕੇ ਕਹਿੰਦਾ ਬੁੱਢਿਆ ਉੱਠ, ਮੇਰੇ ਰਾਜ ਦਾ ਧਨੀ ਆ ਰਿਹਾ, ਉਹਨੂੰ ਜੀ ਆਇਆ ਕਹਿਆ ਜੀ। ਕੀ ਕਾਰਨ? ਗੁਰੂ ਅੰਗਦ ਸਾਹਿਬ ਜੀ ਨੂੰ ਲੈਣ ਜਾਂਦੇ ਨੇ, ਬਾਬਾ ਅਮਰਦਾਸ ਸੁੱਤੇ ਨੇ, ਤੇ ਕਹਿੰਦੇ ਨੇ ਉਸ ਵਕਤ ਪੰਡਿਤ ਦੁਰਗਾ ਦੱਤ ਦੁਰਗੋ ਉਹ ਦੇਖ ਕੇ ਕਹਿ ਦਿੰਦਾ ਕਿ ਇਹ ਆਉਣ ਵਾਲੇ ਸਮੇਂ ਅੰਦਰ ਕੋਈ ਮਹਾਨ ਪਰਮਾਤਮਾ ਬਣੇਗਾ। ਇਹਦਾ ਮਤਲਬ ਗੁਰੂ ਬਣ ਤੋਂ ਪਹਿਲਾਂ ਲੱਛਣ ਕਿਸੇ ਨੇ ਦੇਖ ਲਏ ਨੇ? ਭਾਈ ਜੇਠੇ ਨੇ ਟੋਕਰੀ ਚੁੱਕੀ ਏ ਤੇ ਗੁਰੂ ਵੇਖ ਕੇ ਕਹਿੰਦਾ, ਲੋਕ ਕਹਿੰਦੇ ਨੇ ਜਵਾਈ ਦੇ ਸਿਰ ਤੇ ਟੋਕਰੀ, ਤੇ ਗੁਰੂ ਅਮਰਦਾਸ ਕਹਿੰਦੇ ਨੇ ਟੋਕਰੀ ਨਹੀਂ, ਇਹਦੇ ਸਿਰ ਤੇ ਤਾਂ ਛਤਰ ਪਿਆ ਤੁਰਦਾ। ਅਜੇ ਗੁਰੂ ਬਣੇ ਨਹੀਂ, ਗੁਰੂ ਅਰਜਨ ਸਾਹਿਬ ਅਜੇ ਬੱਚੇ ਨੇ, ਬਾਲ ਉਮਰ ਵਿੱਚ ਨੇ, ਤੇ ਉਸ ਵਕਤ ਦੇਖ ਕੇ ਕਹਿ ਦਿੰਦਾ ਮੇਰਾ ਗੁਰੂ ਅਮਰਦਾਸ ਦੋਤਾ ਬਾਣੀ ਕਾ ਬੋਝਤਾ। ਇਹ ਪਹਿਲਾਂ ਕਿਉਂ ਗੱਲਾਂ ਕਹਿ ਦਿੱਤੀਆਂ? ਦੋਤਰੇ ਤੇ ਪਹਿਲਾਂ ਵੀ ਦੋ ਕਹਿਣ। ਅਸਲ ਵਿੱਚ ਇਹ ਪ੍ਰਭੂ ਦੀ ਕਿਰਪਾਲਤਾ, ਉਸ ਵਾਹਿਗੁਰੂ ਜੀ ਦੀ ਕਿਰਪਾ। ਸਾਹਿਬ ਕਹਿੰਦੇ ਨੇ ਨਾ ਸਮਰੱਥ ਨਾ ਸੇਵਕਾਂ, ਨਾ ਸਮਰਾਥਾ ਨਾ ਸੇਵਾ ਕਰਨ ਦੀ ਤਾਕਤ ਏ, ਨਾ ਪ੍ਰੀਤ ਪਰਮ ਪੁਰਖੋਤਮੰਗ, ਨਾ ਮੇਰੇ ਕੋਲ ਇੰਨੀ ਕੋ ਤਾਕਤ ਏ ਮੇਰੇ ਵਾਹਿਗੁਰੂ ਮੈਂ ਤੈਨੂੰ ਪ੍ਰੀਤ ਕਰ ਸਕਾਂ। ਤਾਂ ਪ੍ਰਸਾਦ ਸਿਮਰ ਤੇ ਨਾਮੰਗ, ਤੇਰੀ ਕਿਰਪਾ ਨਾਲ ਨਾਮ ਜਪਣਾ ਵਾ, ਕਿਉਂਕਿ ਤੁਮਰੀ ਕਿਰਪਾ ਤੇ ਜਪਿਆ ਨਾਉ, ਤੁਮਰੀ ਕਿਰਪਾ ਤੇ ਦਰਗਾਹ ਥਾਉ, ਤੇਰੀ ਕਿਰਪਾ ਤੋਂ ਬਿਨਾ ਨਹੀਂ। ਸਾਹਿਬ ਕਹਿੰਦੇ ਨੇ ਜਾਂ ਤੂੰ ਤੁਸੈ ਮਿਹਰਵਾਨ ਅਚਿੰਤ ਵਸਾ ਮਨ ਮਾਹੇ, ਜਾਂ ਤੂੰ ਤੁਸੈ ਮਿਹਰਵਾਨ ਨਵਨਿਧ ਘਰ ਮੈਂ ਪਾਹੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਨਾਨਕ ਸੱਚ ਸਮਾਏ। ਤੇਰੀ ਕਿਰਪਾ ਦੇ ਨਾਲ ਸਿਮਰਨ ਬੰਦਗੀ ਹੁੰਦੀ ਏ। ਅੱਗੇ ਗੁਰਦੇਵ ਕਹਿੰਦੇ ਨੇ ਜਿਹੜਾ ਤੇਰੇ ਸਿਮਰਨ ਵਿੱਚ ਜੁੜ ਗਿਆ, ਜਿਹਦੇ ਤੇ ਕਿਰਪਾ ਹੋ ਗਈ, ਨਾਮ ਜਪਣ ਲੱਗ ਪਿਆ, ਬੰਦਗੀ ਵਿੱਚ ਗੁੜੁੰਦ ਹੋ ਗਿਆ, ਫਿਰ ਉਹਦੇ ਹਿਰਦੇ ਵਿੱਚੋਂ ਸ਼ੁਕਰ ਦੇ ਸ਼ਬਦ ਨਿਕਲਦੇ ਨੇ। ਉਹ ਸ਼ੁਕਰਾਨਾ ਕਰਦਾ ਤੇ ਸ਼ੁਕਰਾਨੇ ਵਿੱਚ ਕਹਿੰਦਾ ਭਰਨ ਪੋਖਣ ਕਰੰਤ ਜੀਆ। ਭਰਨ ਪੋਖਣ ਦਾ ਅਰਥ ਹੈ ਜੀਵਾਂ ਦੀ ਪ੍ਰਤਪਾਲਣਾ ਮੇਰੇ ਵਾਹਿਗੁਰੂ ਤੂੰ ਕਰਨਾ, ਇਹਨਾਂ ਨੂੰ ਰਿਜਕ ਤੂੰ ਦੇਣਾ ਪਿਆ। ਫਿਰ ਕਹਿੰਦੇ ਨੇ ਵਿਸ਼ਰਾਮ, ਵਿਸ਼ਰਾਮ ਦਰ ਤੇ ਜਿੱਥੇ ਟਿਕਾਣਾ ਕਰਨਾ, ਸੌਣਾ, ਆਰਾਮ ਕਰਨਾ, ਘਰ ਵੀ ਤੂੰ ਦੇਣਾ। ਸਾਧਨ, ਸਾਧਨ ਦਰ ਤੇ ਕੱਪੜਾ ਵੀ ਤੂੰ ਦੇਣਾ। ਦੇਵੰਤ ਦਾਨਗ, ਇਹ ਬੰਦੇ ਦੀ ਤਾਕਤ ਨਹੀਂ। ਜੇ ਤੂੰ ਕਿਸੇ ਨੂੰ ਰੋਟੀ ਦਿੱਤੀ, ਤਨ ਧੱਕਣ ਨੂੰ ਕੱਪੜਾ ਦਿੱਤਾ, ਰਹਿਣ ਵਾਸਤੇ ਮਕਾਨ ਦਿੱਤਾ, ਅਸਲ ਵਿੱਚ ਮੇਰੇ ਵਾਹਿਗੁਰੂ ਇਹ ਤੇਰਾ ਦਿੱਤਾ ਹੋਇਆ ਦਾਨ ਏ। ਬੰਦੇ ਦੀ ਕੀ ਸਮਰੱਥਾ ਕੋਈ ਚੀਜ਼ ਪੈਦਾ ਕਰ ਸਕੇ? ਤੂੰ ਕਿਰਪਾ ਕੀਤੀ, ਉਹਨੂੰ ਦਾਨ ਮਿਲਿਆ। ਕਹਿਣ ਲੱਗੇ ਸਿਰਜੰਤ, ਸਿਰਜੰਤ ਦਰ ਤੇ ਤੂੰ ਸਿਰਜਣਾ ਰਤਨ ਜਨਮ। ਆ ਕੀਮਤੀ ਮਨੁੱਖਾ ਜਨਮ ਜਿਹੜਾ ਰਤਨਾ ਨਾਲੋਂ ਵੀ ਜ਼ਿਆਦਾ ਅਮੋਲਕ ਏ। ਚਤੁਰ ਚੇਤਨ, ਚਤੁਰ ਦਾ ਅਰਥ ਹੈ ਸਿਆਣਪ। ਤੂੰ ਮਨੁੱਖ ਦੇ ਜਨਮ ਨੂੰ ਸਿਰਜ ਕੇ ਇਹਦੇ ਅੰਦਰ ਚਤੁਰ ਸਿਆਣਪ ਚੇਤਨਤਾ ਪੈਦਾ ਕਰ ਦਿੰਦੇ, ਇਹ ਵੀ ਤੇਰੀ ਕਿਰਪਾ ਨਾਲ। ਜੇ ਤੇਰੀ ਕਿਰਪਾ ਨਾ ਹੋਵੇ ਤੇ ਇਸ ਮਿੱਟੀ ਦੀ ਮਡੋਲੀ ਨੂੰ ਸਮਝ ਕਿੱਥੇ ਪੈ? ਉਹਦੀ ਕਿਰਪਾ ਨਾਲ ਹੀ ਜਨਮ ਸਿਰਜਿਆ ਗਿਆ ਨਾ। ਆ ਹਜ਼ੂਰ ਦੇ ਬਚਨ ਅਸੀਂ ਰੋਜ਼ ਪੜ੍ਹਦੇ ਨੀ? ਸਾਹਿਬ ਕਹਿੰਦੇ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਆਪਣੇ ਆਪ ਨਹੀਂ ਤਾਂ ਤੂੰ ਜਗ ਮੈਂ ਆਇਆ। ਤਾਂ ਹੀ ਮੇਰਾ ਗੁਰਦੇਵ ਸੱਚਾ ਪਾਤਸ਼ਾਹ ਕਹਿੰਦਾ ਹਰ ਜੀਉ ਗੁਫਾ ਅੰਦਰ ਰੱਖ ਹੈ ਬਾਜਾ ਪਾਉਣ ਵਜਾਇਆ। ਤਾਂ ਹੀ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਪਾਣੀ ਤੇ ਜਿੰਤੂ ਘਰਿਆ ਮਾਟੀ ਕਾਲੇ ਦਿਓਰਾ ਕਰਿਆ। ਉਸ ਵਾਹਿਗੁਰੂ ਦੀ ਕਿਰਪਾ ਦੇਖ ਜਿਹਨੇ ਪਾਣੀ ਦੀ ਇੱਕ ਬੂੰਦ ਤੋਂ ਤੇਰੇ ਸਰੀਰ ਨੂੰ ਸਿਰਜ ਦਿੱਤਾ। ਸਿਰਜੰਤ, ਰਤਨ, ਜਨਮ, ਚਤੁਰ ਚੇਤਨੇ, ਜਿਹਨੇ ਸੋਹਣਾ ਜਨਮ ਦਿੱਤਾ, ਜਿਹਨੇ ਸਿਆਣਪ ਤੇ ਅਕਲ ਦਿੱਤੀ। ਵਰਤੰਤ, ਵਰਤੰਤ ਦਰ ਤੋਂ ਵਰਤਾਂਦਾ ਪਿਆ। ਕੀ ਵਰਤਾਂਦਾ? ਸੁਖ, ਆਨੰਦ, ਪ੍ਰਸਾਦਾ। ਪ੍ਰਸਾਦਾ ਦਰ ਤੇ ਕਿਰਪਾ, ਜਿਹੜੇ ਸੁਖ ਤੇ ਆਨੰਦ ਮਿਲਦੇ ਨੇ ਉਹ ਵੀ ਉਹਦੀ ਕਿਰਪਾ ਦੇ ਨਾਲ, ਉਹਦੀ ਬਖਸ਼ਿਸ਼ ਨਾਲ ਮਿਲਦੇ ਨੇ। ਸਾਹਿਬ ਕਹਿੰਦੇ ਨੇ ਸਿਮਰੰਤ ਨਾਨਕ, ਤੇ ਜਿਨ੍ਹਾਂ ਤੇ ਕਿਰਪਾ ਕਰਦੇ ਨੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਸਿਮਰਦੇ ਨੇ। ਹਰ ਹਰ ਹਰੇ, ਉਹ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਹਰੀ ਹਰੀ ਜਪਦੇ ਨੇ। ਅਨਿਤਿਆ ਰਚਨਾ, ਅਨਿਤਿਆ ਦਰ ਤੋਂ ਜਿਹਨੇ ਸਦਾ ਨਹੀਂ ਰਹਿਣਾ, ਆ ਸੰਸਾਰ ਦੀ ਰਚਨਾ ਜਿਹਨੇ ਬਿਣਤ ਜਾਣਾ। ਸਾਹਿਬ ਕਹਿਣ ਲੱਗੇ ਅਨਿਤਿਆ ਰਚਨਾ ਨਰਮੋ ਤੋਂ, ਆ ਜਿਸ ਸੰਸਾਰ ਨੇ ਫਾਨੀ ਹੋ ਜਾਣਾ ਉਹ ਇਹਦੇ ਮੋਹ ਤੋਂ ਉੱਪਰ ਉੱਠ ਜਾਂਦੇ। ਸਿਮਰਨ ਕਰਨ ਵਾਲਾ ਇਸ ਮੋਹ ਵਿੱਚ ਖਚਿਤ ਨਹੀਂ ਹੁੰਦਾ। ਦੋਨਾਂ ਸ਼ਲੋਕਾਂ ਦਾ ਕੇਂਦਰੀ ਭਾਵ ਇੰਨਾ ਪਵੇ, ਉਹਦੀ ਕਿਰਪਾ ਨਾਲ ਸਿੱਖ ਚੱਲਦਾ, ਉਹਦੀ ਬਖਸ਼ਿਸ਼ ਦੇ ਨਾਲ ਸਿੱਖ ਦਾ ਹਿਰਦਾ ਨਾਮ ਨਾਲ ਭਰਪੂਰ ਹੁੰਦਾ। ਇਹ ਨਹੀਂ ਕਿ ਕਹਿ ਕੇ ਕਮਾਈ ਮੇਰੀ, ਮਿਹਨਤ ਮੇਰੀ, बंदगी मेरी ते मैं अर्ज आरंभ कीती सी दावा नहीं करना अजे ता बेड़ी समुंदर विच तुरदी पई है की पता के केड़े वक्त ए जीवन दी बाजी पुठी भी पै सकदी है कदी तुरदा जोगा कहिंदा जोगिया तेरे वर्गा हुक्म मनण वाला केड़ा ही देख जिहड़ा घर विच सब कुछ छड के आ गया किथे इन्नी वड्डी किरपा के हुक्म आया ते छड के भज्या ते जिदन बोलिया अंदरों होमे दा बीज पुंगरिया तेरे वर्गा कोई नहीं ते किथे आके खलो गया बेसवा दे धरते सतगुरु ने कपूर ने पाया से सिखा जे हुक्म भी मनना ते तां भी समझी ओदी किरपा ही तेरी अपनी कोई ताकत नहीं तेरे कोल की समर्था तू कुछ कर सके सतगुरु तां ही बाणी विच कहिंदे ने ज्यों जानो त्यों राख हर कब तेरिया केते गनु असंख अवगुण मेरिया हे मेरे प्रभु मेरे अंदर अणगिणत अवगुण ने तू किरपा करके सानू रख ले ते जदो तेरी किरपा हो जाए फिर तू मिट्टी नू भी धो के पवित्र कर सकना है गुरु ग्रंथ साहिब किरपा करे सानू भी सूझ बख्श दे आ जड़ी होमे चंदरी थां थां मैं कीता मैं बनाया मैं पढ़िया मैं कीता एदे तो खेड़ा छुट जाए ते जदो मैं मर जाएगी फिर किरपा ने तू निकलेगी भाई गुरदास ताई कहिंदे ने बकरी सारी जिंदगी मैं कर दी ओदे शब्द ही मैं कहिंदे ने जिदन वड के टुकड़े जा कीते ओदी तंदी जा ओदी चमड़ी दा बना के ढोल वजाया जिन्हें सारी जिंदगी मैं तो बिना शब्द कोई नहीं सी पढ़िया जदों हथ मारिया तू तू ही कही जा जदों अंदरों मैं खत्म हो जाएगी उदलों फिर तू दा प्रकाश वाहिगुरु जी का खालसा।